ಸತ್ನಾಮ ಶ್ರೀ ವಾಹೆ ಗುರು ಸಾಹೇಬ ಜೀ ಸೋರಠ ಮಹಲಾ ಪಹಲಾ ಜಿನ್ನೀ ಸತ್ಗುರ್ ಸೇವ್ಯಾ ಪ್ಯಾರೇ ತಿನ್ ಕೇ ಸಾಥ ತರೇ ತಿನ್ನಾ ಠಾಕ ನಾ ಪಾಯ ಪ್ಯಾರೇ ಅಮೃತ ರಸನ ಹರೇ ಬೂಢೇ ಪಾರೇ ಪೈ ಬಿನಾ ಪ್ಯಾರೇ ತಾರೇ ನದರ ಕರೇ ಜಿನ್ನೀ ಸತ್ಗುರ್ ಸೇವ್ಯಾ ಪ್ಯಾರೇ ತಿನ್ ಕೇ ಸಾಥ ತರೇ ತಿನ್ನಾ ಠಾಕ ನಾ ಪಾಯ ಪ್ಯಾರೇ ಅಮೃತ ರಸನ ಹರೇ ಬೂಢೇ ಪಾರೇ ಪೈ ಬಿನಾ ಪ್ಯಾರೇ ತಾರೇ ನದರ ಕರೇ ಪೀ ತುಹ ಸಲಹಣಾ ಪ್ಯಾರೇ ಪೀ ತೇರೀ ಸಲಾಹ ವಿಣ ಬೋಹಿಥ ಪೈ ಡುಬಿಯ ಪ್ಯಾರೇ ಕಂದೀ ಪಾಯ ಕಹಾ ಪೀ ತುಹ ಸಲಹಣಾ ಪ್ಯಾರೇ ಪೀ ತೇರೀ ಸಲಾಹ ವಿಣ ಬೋಹಿಥ ಪೈ ಡುಬಿಯ ಪ್ಯಾರೇ ಕಂದೀ ಪಾಯ ಕಹಾ ರಹಾ ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ
ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਸਤਿਗੁਰਾਂ ਦੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਪਾਵਨ ਪਵਿੱਤਰ ਸਭ ਸੰਗਤਾਂ ਧੰਨਤਾ ਦੇ ਯੋਗ ਹਨ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਲਕੀ ਦੇ ਵਿੱਚ ਸੁਸ਼ੋਭਿਤ ਹੋ ਕੇ ਪਾਵਨ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋਏ ਤੇ ਅੰਮ੍ਰਿਤ ਵੇਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜੋ ਸਾਨੂੰ ਹੁਕਮ ਪੈਗਾਮ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਆਓ ਮਨ ਦੀ ਇਕਾਗਰਤਾ ਦੇ ਦੁਆਰਾ ਮਨ ਬਿਰਤੀਆਂ ਨੂੰ ਸੰਕੋਚ ਕੇ ਸੰਗਤ ਦੇ ਵਿੱਚ ਬੈਠ ਕੇ ਅਸੀਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਸ਼ਬਦ ਦੀ ਵਿਚਾਰ ਦੇ ਤਾਈਂ ਪ੍ਰਾਰੰਭ ਕਰਨਾ ਕਰੀਏ। ਤੁਸੀਂ ਰੋਜ਼ ਦਰ ਰੋਜ਼ ਆ ਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੂੰ ਨਮਸਤਕ ਹੁੰਦੇ ਹੋ ਅਤੇ ਜਦੋਂ ਵੀ ਸਿੱਖ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਚੌਕਟ 'ਤੇ ਆ ਕੇ ਨਮਸਤਕ ਹੁੰਦਾ ਹੈ ਤਾਂ ਉਸ ਸਿੱਖ ਦੇ ਅੰਦਰ ਅਨੇਕਾਂ ਹੀ ਭਾਵਨਾਵਾਂ ਹੁੰਦੀਆਂ ਨੇ। ਕੋਈ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਚੌਕਟ 'ਤੇ ਦੁੱਧ ਮੰਗਦਾ ਹੈ, ਕੋਈ ਆ ਕੇ ਗੁਰੂ ਰਾਮਦਾਸ ਜੀ ਦੀ ਚੌਕਟ 'ਤੇ ਪੁੱਤ ਮੰਗਦਾ ਹੈ, ਅਰਥਹੀਨ ਆ ਕੇ ਸਤਿਗੁਰੂ ਜੀ ਤੋਂ ਮਾਇਆ ਮੰਗਦੇ ਨੇ ਅਤੇ ਮਹਾਰਾਜ ਪਾਤਸ਼ਾਹ ਜੀ ਆਪਣੀ ਚੌਕਟ 'ਤੇ ਕਿਸੇ ਨੂੰ ਵੀ ਖਾਲੀ ਨਹੀਂ ਮੋੜਦੇ। ਜਦੋਂ ਆ ਕਰਕੇ ਭਾਵਨਾ ਦੇ ਸਹਿਤ ਆਉਂਦਾ ਹੈ ਸਤਿਗੁਰੂ ਜੀ ਦੀ ਸ਼ਰਨ ਦੇ ਅੰਦਰ, ਮੈਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਸ਼ਬਦ ਚੇਤੇ ਆ ਗਏ। ਭਾਈ ਸਾਹਿਬ ਜੀ ਕਹਿੰਦੇ, ਗੁਰੂ ਰਾਮਦਾਸ ਮਹਾਰਾਜ ਜੀ ਦੀ ਚੌਕਟ ਇੱਕ ਵੈਦ ਦੀ ਤਰ੍ਹਾਂ ਹੈ, ਜਿਵੇਂ ਇੱਕ ਵੈਦ ਦੇ ਪਾਸ ਅਨੇਕਾਂ ਹੀ ਮਰੀਜ਼ ਚੱਲ ਕੇ ਆਉਂਦੇ ਨੇ, ਕੋਈ ਆ ਕੇ ਵੈਦ ਦੇ ਪਾਸੋਂ ਬੁਖਾਰ ਦੀ ਮੈਡੀਸਨ ਮੰਗਦਾ ਹੈ, ਬੁਖਾਰ ਦੀ ਦਵਾ ਮੰਗਦਾ ਹੈ, ਕੋਈ ਆ ਕੇ ਕਹਿਣ ਲੱਗਾ ਮੇਰਾ ਹੈਡਕ ਸਿਰ ਦਰਦ ਹੋ ਰਿਹਾ ਹੈ, ਸਿਰ ਦਰਦ ਦੀ ਦਵਾ ਮੰਗਦਾ ਹੈ। ਜਿਹੜੇ ਜਿਹੜੇ ਵੀ ਵੈਦ ਦੇ ਪਾਸ ਆਏ, ਅਨੇਕਾਂ ਰੋਗੀ ਆਏ, ਉਹ ਹਰੇਕ ਨੂੰ ਅਲੱਗ ਅਲੱਗ ਮੈਡੀਸਨ ਦੇ ਕੇ ਦਵਾ ਦੇ ਕੇ ਤੋਰ ਦਿੰਦਾ ਹੈ। ਭਾਈ ਸਾਹਿਬ ਜੀ ਕਹਿਣ ਲੱਗੇ, ਗੁਰੂ ਰਾਮਦਾਸ ਜੀ ਦੀ ਚੌਕਟ ਇੱਕ ਵੈਦ ਦੀ ਨਿਆਈ ਹੈ, ਅਨੇਕਾਂ ਹੀ ਰੋਗੀ ਚੱਲ ਕੇ ਆਉਂਦੇ ਨੇ ਜਿਨ੍ਹਾਂ ਦਾ ਮਨੋਬਲ ਡਿੱਗਿਆ ਹੁੰਦਾ ਹੈ, ਉਹ ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਚੌਕਟ ਤੋਂ ਆਤਮਕ ਮਹਿਸੂਸ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਚੌਕਟ ਇੱਕ ਰਾਜੇ ਦੇ ਦਰ ਦੀ ਤਰ੍ਹਾਂ ਹੈ, ਜਿਵੇਂ ਰਾਜੇ ਦੇ ਦਰ 'ਤੇ ਅਨੇਕਾਂ ਹੀ ਲੋਕ ਕਰਿੰਦੇ ਜਾਂਦੇ ਨੇ ਅਤੇ ਜਾ ਕੇ ਕਹਿੰਦੇ, ਰਾਜਨ ਮੈਨੂੰ ਕੰਮ ਦੇ ਦੇਣਾ ਕਰ, ਮੈਨੂੰ ਕੰਮ ਨਹੀਂ ਮਿਲ ਰਿਹਾ। ਅਤੇ ਰਾਜੇ ਦੇ ਦਰਬਾਰ ਦੇ ਅੰਦਰ ਜਿਹੋ ਜਿਹਾ ਕੋਈ ਕੰਮ ਜਾ ਕੇ ਮੰਗਦਾ ਹੈ, ਉਹੋ ਜਿਹਾ ਕੰਮ ਮਿਲ ਜਾਂਦਾ ਹੈ। ਭਾਈ ਸਾਹਿਬ ਜੀ ਤੀਸਰੇ ਸ਼ਬਦ ਦੇ ਅੰਦਰ ਕਹਿੰਦੇ ਨੇ, ਉਹ ਸਿੱਖੋ, ਗੁਰੂ ਰਾਮਦਾਸ ਮਹਾਰਾਜ ਜੀ ਦੀ ਚੌਕਟ ਇੱਕ ਦਾਨੀਆਂ ਦੀ ਤਰ੍ਹਾਂ ਹੈ, ਜਿਵੇਂ ਕਿਸੇ ਦਾਤੇ ਦੇ ਪਾਸ, ਜਿਵੇਂ ਕਿਸੇ ਦਾਨੀ ਦੇ ਪਾਸ ਜਾ ਕੇ ਭਿਖਾਰੀ ਮੰਗਤਾ ਮੰਗਦਾ ਹੈ, ਮੈਨੂੰ ਵਸਤਰ ਲੈ ਦੇ, ਮੈਨੂੰ ਮਾਇਆ ਦੇ ਦੇ, ਮੈਨੂੰ ਕੁਝ ਥੋੜ੍ਹਾ ਜਿਹਾ ਭੋਜਨ ਖਾਣ ਵਾਸਤੇ ਦੇ ਦੇ। ਅਤੇ ਦਾਨੀ ਕਹਿੰਦੇ ਉਹੀ ਭਿਖਾਰੀ ਦੀ ਤਰ੍ਹਾਂ ਦੇ ਦਿੰਦਾ ਹੈ ਭਿਖਾਰੀ ਨੂੰ। ਕਹਿੰਦੇ ਸਿੱਖਾਂ, ਇਸੇ ਤਰ੍ਹਾਂ ਜਿਹੜਾ ਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ 'ਤੇ, ਗੁਰੂ ਨਾਨਕ ਦੇ ਦਰ 'ਤੇ ਭਾਵਨਾ ਦੇ ਸਹਿਤ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਅਤੇ ਗੁਰੂ ਸਤਿਗੁਰੂ ਜੀ ਉਹਦੀਆਂ ਭਾਵਨਾ ਨੂੰ ਫਲ ਦੇ ਦਿੰਦਾ ਹੈ। ਮੈਂ ਸ਼ਬਦ ਦੇ ਨਾਲ ਜੋੜੀਏ, ਭਾਈ ਸਾਹਿਬ ਜੀ ਕਹਿੰਦੇ, ਜੈਸੇ ਤੋਂ ਅਨੇਕ ਰੋਗੀ ਆਵਤ ਹੈ ਵੈਦ ਗ੍ਰਹੇ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵਈ, ਜੈਸੇ ਰਾਜ ਦੁਆਰ ਲੋਕ ਆਵਤ ਹੈ ਸੇਵਾ ਨਿਮਿਤ, ਜੋਈ ਜਾਹੀ ਯੋਗ ਤੈਸੋ ਟਹਿਲ ਬਤਾਵਈ, ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਏ, ਜੋਈ ਜੋਈ ਜਾਚੈ ਦੇ ਦੁੱਖਣ ਮਟਾਵਈ। ਜਦੋਂ ਅਸੀਂ ਦਾਨੀਆਂ ਦਾ ਸ਼ਬਦ ਪੜ੍ਹਦੇ ਹਾਂ, ਸਾਡੇ ਭਾਰਤ ਵੰਸ਼ ਦੀ ਧਰਤੀ 'ਤੇ ਮਹਾਨ ਦਾਨੀ ਹੋਏ ਨੇ, ਭਾਵੇਂ ਉਹ ਕਰਨ ਰਾਜਾ ਸੀ, ਭਾਵੇਂ ਉਹ ਹਰੀਚੰਦ ਰਾਜਾ ਸੀ, ਦਾਨ ਦੇ ਕੇ ਦੁਨੀਆਂ ਤੋਂ ਖਤਮ ਹੋ ਗਏ, ਦੁਨੀਆਂ ਤੋਂ ਗੁਜ਼ਰ ਗਏ ਨੇ। ਕਹਿੰਦੇ, ਹੇ ਗੁਰੂ ਰਾਮਦਾਸ ਮਹਾਰਾਜ, ਤੂੰ ਦੁਨੀਆਂ ਦਾ ਉਹ ਦਾਨੀ ਹੈ ਜਿਹਦੀ ਚੌਕਟ 'ਤੇ ਕਦੇ ਵੀ ਦਾਨ ਮੁੱਕਦਾ ਨਹੀਂ ਗਾ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਏ, ਜਿਵੇਂ ਕਿਸੇ ਦਾਨੀ ਦੇ ਪਾਸ ਅਨੇਕਾਂ ਹੀ ਲੋੜਵੰਦ ਆਉਣ ਅਤੇ ਆ ਕੇ ਦਾਨੀ ਨੂੰ ਕਹਿਣ ਵੀ ਸਾਨੂੰ ਇਹ ਦਾਨ ਚਾਹੀਦਾ ਹੈ,
ਜੋਈ ਜੋਈ ਜਾਚੈ ਦੇ ਦੁੱਖਨ ਮਟਾਵਈ। ਜੋ ਜੋ ਮੰਗਦੇ ਹੋਣ ਉਹ ਦਾਨੀਆਂ ਨੂੰ ਦਾਨੀ ਦੇ ਪਾਸੋਂ ਲੈ ਕਰਕੇ ਦੁੱਖਾਂ ਨੂੰ ਮਿਟਾ ਦਿੰਦਾ ਹੈ ਦਾਨੀ ਉਹਨਾਂ ਲੋੜਵੰਦਾਂ ਦੀਆਂ ਨੂੰ। ਕਹਿੰਦੇ ਗੁਰਮੁਖੋ, ਗੁਰੂ ਦਾ ਚੌਕਟ, ਗੁਰੂ ਦਾ ਦਰ ਉਸ ਮਸ਼ਹੂਰ ਦਾਨੀਆਂ ਦੀ ਤਰ੍ਹਾਂ ਹੈ। ਮੈਨੂੰ ਜੋਗੀ ਅੱਲਾ ਯਾਰ ਖਾਂ ਦੇ ਬਚਨ ਚੇਤੇ ਆ ਗਏ। ਜੋਗੀ ਅੱਲਾ ਯਾਰ ਖਾਂ ਲੱਗਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਦੁਨੀਆਂ ਦੇ ਉੱਪਰ ਅਨੇਕਾਂ ਤਰ੍ਹਾਂ ਦੇ ਦਾਨੀ ਹੋਏ ਨੇ, ਪਰ ਜਦੋਂ ਮੇਰੀ ਨਿਗਾਹ ਆਪ ਜੀ ਦੇ ਚਰਨਾਂ ਦੇ ਵੱਲ ਝੁਕਦੀ ਹੈ ਤੇ ਸੱਚ ਜਾਣਿਓ, ਇੱਕ ਇਸਲਾਮੀ ਰਾਈਟਰ ਲਿਖਦਾ ਹੈ, ਦੁਨੀਆਂ ਦੇ ਹਰੇਕ ਦਾਨੀ ਆਪ ਜੀ ਦੇ ਸਾਹਮਣੇ ਫਿੱਕੇ ਪੈ ਜਾਂਦੇ ਨੇ। ਉਹ ਲਿਖਦਾ, ਐ ਸਤਿਗੁਰੂ ਗੋਬਿੰਦ ਤੂੰ ਵੋ ਅਬਰ ਕਰਮ ਹੈ, ਐ ਸਤਿਗੁਰੂ ਗੋਬਿੰਦ ਤੂੰ ਵੋ ਅਬਰ ਹਮਮ ਹੈ, ਸ਼ਾਨੀ ਨਾਹੀਂ ਦਾਰਾ, ਸ਼ਾਨੀ ਨਾਹੀਂ ਤੇਰਾ, ਨਾ ਦਾਰਾ ਹੈ ਨਾ ਜਮ ਹੈ, ਖਾਤਾ ਤੇਰੇ ਚਰਨੋਂ ਕੀ ਫਰੀਦੋਂ ਪੀ ਕਸਮ ਹੈ। ਜੋਗੀ ਅੱਲਾ ਯਾਰ ਖਾਂ ਕਹਿਣ ਲੱਗੇ, ਦੁਨੀਆਂ ਦੇ ਅੰਬਰ ਸੰਸਾਰ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਦਾਨੀ ਹੋਏ ਨੇ। ਪਹਿਲਾਂ ਉਸਨੇ ਸ਼ਬਦ ਕਹੇ, ਐ ਸਤਿਗੁਰੂ ਗੋਬਿੰਦ ਤੂੰ ਅਬਰ ਕਰਮ ਹੈ, ਹੇ ਗੁਰੂ ਗੋਬਿੰਦ ਸਿੰਘ ਜੀ ਤੂੰ ਰਹਿਮ ਦਾ ਬੱਦਲ ਹੈ, ਐ ਸਤਿਗੁਰੂ ਗੋਬਿੰਦ ਤੂੰ ਵੋ ਅਬਰ ਹਮ ਹੈ, ਤੂੰ ਬਖਸ਼ਿਸ਼ ਦਾ ਬੱਦਲ ਹੈ, ਸ਼ਾਨੀ ਨਾਹੀਂ ਤੇਰਾ, ਦਾਰਾ ਹੈ ਨਾ ਜਮ ਹੈ, ਖਾਤਾ ਤੇਰੇ ਚਰਨੋਂ ਕੀ ਫਰੀਦੋਂ ਪੀ ਕਸਮ ਹੈ। ਤਿੰਨ ਬਾਦਸ਼ਾਹ ਦਾ ਉਹਨਾਂ ਨੇ ਜ਼ਿਕਰ ਕੀਤਾ, ਇੱਕ ਦਾਰਾ ਬਾਦਸ਼ਾਹ ਜੋ ਈਰਾਨ ਦਾ ਬਾਦਸ਼ਾਹ ਸੀ, ਬਹੁਤ ਵੱਡਾ ਦਾਨੀ ਸੀਗਾ, ਇੰਨਾ ਮਹਾਂਬਲੀ ਦਾਨੀ ਮੰਨਦੇ ਨੇ ਇਸ ਨੂੰ ਵਿਦਵਾਨ, ਕਿ ਇਸ ਬਾਦਸ਼ਾਹੀ ਦੇ ਅੰਦਰ ਕੰਗਾਲਾਂ ਨੂੰ ਵੀ ਦਾਨ ਦਿੱਤਾ, ਉਹ ਵੀ ਸ਼ਾਹੂਕਾਰ ਹੋ ਗਏ। ਇੱਕ ਜਮ ਬਾਦਸ਼ਾਹ ਹੋਇਆ ਏ, ਇਹ ਵੀ ਈਰਾਨ ਦਾ ਬਾਦਸ਼ਾਹ ਸੀ। ਦੂਸਰਾ ਗੁਰਮੁਖ ਪਿਆਰੋ ਦਾਰਾ ਬਾਦਸ਼ਾਹ ਹੋਇਆ ਏ, ਇਹ ਵੀ ਈਰਾਨ ਦਾ ਬਾਦਸ਼ਾਹ ਸੀਗਾ। ਇਹ ਤਿੰਨ ਬਾਦਸ਼ਾਹ ਹੋਏ ਨੇ ਈਰਾਨ ਦੇ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਫਰੀਦੂ ਬਾਦਸ਼ਾਹ ਸੀ, ਖਾਤਾ ਤੇਰੇ ਚਰਨੋਂ ਕੀ ਫਰੀਦੂ ਪੀ ਕਸਮ ਹੈ, ਫਰੀਦੂ ਬਾਦਸ਼ਾਹ ਈਰਾਨ ਦਾ ਬਾਦਸ਼ਾਹ ਮਹਾਂਬਲੀ ਦਾਨੀ, ਕਹਿੰਦੇ ਜਿਸਨੇ ਆਪਣੇ ਬਾਦਸ਼ਾਹੀ ਦੇ ਅੰਦਰ ਈਰਾਨ ਦੇ ਕੰਗਾਲਾਂ ਨੂੰ ਦਾਨ ਦਿੱਤਾ, ਅਤੇ ਕਹਿਣ ਲੱਗੇ ਉੱਥੋਂ ਦੇ ਕੰਗਾਲ ਵੀ ਸ਼ਾਹੂਕਾਰ ਹੋ ਗਏ। ਪਰ ਉਸਨੇ ਲਿਖਿਆ ਹੈ, ਕਹਿੰਦੇ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਦੋਂ ਮੈਂ ਇਹਨਾਂ ਦਾਨੀਆਂ ਦੇ ਵੱਲ ਦੇਖਿਆ, ਇਹਨਾਂ ਦੀ ਦਾਨੀਆਂ ਦੀ ਜਿਹੜੀ ਸੋਭਾ ਸੀ ਤੇਰੇ ਦਾਨ ਦੇ ਨਾਲੋਂ ਫਿੱਕੀ ਪੈਂਦੀ ਸੀਗੀ। ਕਿਉਂਕਿ ਦੁਨੀਆਂ ਦੇ ਅੰਦਰ ਕੋਈ ਕੱਪੜੇ ਦਾ ਦਾਨ ਕਰਦਾ ਹੈ, ਦੁਨੀਆਂ ਦੇ ਅੰਦਰ ਕੋਈ ਮਾਇਆ ਦਾ ਦਾਨ ਕਰਦਾ ਹੈ, ਦੁਨੀਆਂ ਦੇ ਅੰਦਰ ਕੋਈ ਭੋਜਨ ਦਾ ਦਾਨ ਕਰਦਾ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਪਹਿਲਾਂ ਪਿਤਾ ਕਟਾਇਆ, ਅਬ ਬੇਟੇ ਕਟਾਊਂਗਾ, ਗੁਰੂ ਨਾਨਕ ਕਾ ਬਾਗ ਜਿਗਰ ਖੂਨ ਸੇ ਖਿਲਾਊਂਗਾ। ਇਹ ਗੁਰੂ ਨਾਨਕ ਦਾ ਬਾਗ ਸੀ, ਜਿਸ ਬਾਗ ਨੂੰ ਸ਼ਹੀਦਾਂ ਨੇ, ਤੇਰੇ ਚਾਰ ਸਾਹਿਬਜ਼ਾਦਿਆਂ ਨੇ, ਮਾਤਾ ਜੀ ਨੇ, ਪਿਤਾ ਜੀ ਨੇ ਖੂਨ ਦਾ ਪਾਣੀ ਦਿੱਤਾ, ਅਤੇ ਇਹ ਸਿੱਖੀ ਦਾ ਬੂਟਾ ਇੰਨਾ ਕੁ ਪ੍ਰਫੁੱਲਤ ਹੋਇਆ। ਇਸ ਬੂਟੇ ਨੂੰ ਵੇਖ ਕੇ ਕਹਿਣ ਲੱਗਾ, ਸਤਿਗੁਰੂ ਜੀ ਦੁਨੀਆਂ ਦੇ ਉੱਪਰ ਦਾਨੀ ਹੋ ਸਕਦੇ ਨੇ, ਪਰ ਕੇਵਲ ਅਤੇ ਕੇਵਲ ਸਰਬੰਸ ਦਾਨੀ ਤੁਸੀਂ ਕਹਾਉਣ ਦੇ ਲਾਇਕ ਹੋ, ਹੋਰ ਦੁਨੀਆਂ ਦੇ ਉੱਪਰ ਕੋਈ ਸਰਬੰਸ ਦਾਨੀ ਨਹੀਂ ਹੋਇਆ, ਕੇਵਲ ਤੁਸੀਂ ਪੁੱਤਰਾਂ ਦਾ ਦਾਨ ਦਿੱਤਾ ਪੰਥ ਦੇ ਵਾਸਤੇ, ਤੁਸੀਂ ਮਾਤਾ ਦਾ ਦਾਨ ਦਿੱਤਾ, ਤੁਸੀਂ ਪਿਤਾ ਦਾ ਦਾਨ ਦਿੱਤਾ। ਮੇਰੀ ਕਹਿਣ ਦੀ ਮੁਰਾਦ ਇਹ, ਗੁਰਮੁਖੋ ਅਸੀਂ ਦਾਨੀਆਂ ਦਾ ਜ਼ਿਕਰ ਕਰਦੇ ਹਾਂ, ਕੋਈ ਈਰਾਨ ਦਾ ਦਾਨੀ ਮੰਨਦਾ ਹੈ, ਕੋਈ ਭਾਰਤ ਵੰਸ਼ ਦੀ ਧਰਤੀ 'ਤੇ ਦਾਨੀ ਮੰਨਦੇ ਨੇ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਏ, ਜਿਵੇਂ ਕਿਸੇ ਦਾਤੇ ਦੇ ਪਾਸ, ਕਿਸੇ ਦਾਨੀ ਦੇ ਪਾਸ ਅਨੇਕਾਂ ਲੋੜਵੰਦ ਆਉਂਦੇ ਨੇ ਅਤੇ ਆ ਕੇ ਦਕਸ਼ਣਾ ਮੰਗਦੇ ਨੇ, ਦਾਨ ਮੰਗਦੇ ਨੇ, ਉਹ ਦਾਨ ਮੰਗਦੇ ਨੇ ਅਤੇ ਦਾਤਾ ਉਹਨਾਂ ਨੂੰ ਦਾਨ ਦੇ ਕੇ ਸੁੱਖ ਮਹਿਸੂਸ ਕਰਦਾ ਹੈ। ਆਖਰਲੀਆਂ ਪੰਗਤੀਆਂ ਭਾਈ ਸਾਹਿਬ ਜੀ ਦੀਆਂ ਕਹਿੰਦੇ ਨੇ, ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਉ ਤੈਸੋ ਕਾਮਨਾ ਪਜਾਵੇ। ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਹੁੰਦੇ ਨੇ ਨਾ, ਉਹ ਭਾਵਨਾ ਦੇ ਸਹਿਤ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਅਤੇ ਜਿਹੋ ਜੀ ਉਹਨਾਂ ਦੀ ਭਾਵਨਾ ਹੁੰਦੀ ਹੈ, ਉਹੋ ਜੀ ਭਾਵਨਾ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੀ ਪੂਰੀ ਕਰ ਦਿੰਦੇ ਨੇ। ਹੁਣ ਭਾਵਨਾ ਕਿਹੋ ਜੀ ਹੈ, ਕਿਸੇ ਦੀ ਕਿਸ ਪ੍ਰਕਾਰ ਦੀ ਭਾਵਨਾ, ਜਿੰਨੀਆਂ ਵੀ ਸੰਗਤਾਂ ਗੁਰੂ ਦੀ ਸ਼ਰਨ ਦੇ ਵਿੱਚ ਬੈਠੀਆਂ ਨੇ, ਅਸੀਂ ਅੰਮ੍ਰਿਤ ਵੇਲੇ ਭਾਵਨਾ ਲੈ ਕੇ ਆਏ ਹਾਂ, ਅਤੇ ਆਓ ਸੰਗਤ ਜੀ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਣਾ ਕਰੀਏ, ਅਤੇ ਨਾਲ ਨਾਲ ਜਿਹੜੇ ਵੀ ਭਾਵਨਾ ਦੇ ਸਹਿਤ ਗੁਰੂ ਦੀ ਸ਼ਰਨ ਦੇ ਵਿੱਚ ਬੈਠੇ ਨੇ, ਆਪਾਂ ਸ਼ਬਦ ਦੀ ਵਿਚਾਰ ਨੂੰ ਪ੍ਰਾਰੰਭ ਕਰੀਏ। ਰਸਨਾ ਨੂੰ ਕਰੋ ਸਭ ਸੰਗਤਾਂ ਪਵਿੱਤਰ ਜੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ।
ਇਹ ਪਾਵਨ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਰਸਨਾ ਤੋਂ ਸਾਨੂੰ ਬਖਸ਼ਿਸ਼ ਹੋ ਰਿਹਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਮਹੱਲਾ ਪਹਿਲਾ, ਪਹਿਲੇ ਸਰੂਪ, ਪਹਿਲੇ ਪਾਤਸ਼ਾਹ ਜੀ, ਸਤਿਗੁਰੂ ਜੀ ਕਹਿੰਦੇ ਜਿੰਨੀ ਸਤਿਗੁਰ ਸੇਵਿਆ, ਜਿੰਨਾ ਸੱਤ ਪੁਰਸ਼ਾਂ ਨੇ ਸਤਿਗੁਰੂ ਜੀ ਨੂੰ ਸੇਵਿਆ ਸੇਵਣਾ ਕੀਤਾ ਹੈ, ਤਿੰਨ ਕੇ ਸਾਥ ਧਰੇ, ਉਹਨਾਂ ਦਾ ਜਿਨ੍ਹਾਂ ਨੇ ਸਾਥੀ ਬਣ ਗਏ, ਉਹਨਾਂ ਦੇ ਮਿੱਤਰ ਬਣ ਗਏ, ਉਹ ਵੀ ਸੰਸਾਰ ਤੋਂ ਤਰ ਗਏ ਨੇ, ਉਹ ਤਾਂ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ ਜਿਹੜਾ ਵੀ ਉਹਨਾਂ ਦੇ ਕਲਾਵੇ ਦੇ ਵਿੱਚ ਆਉਂਦਾ ਏ। ਜਿਹੜੇ ਜੀਵ, ਜਿਹੜੇ ਸੱਜਣ ਪਰਮਾਤਮਾ ਦੇ ਨਾਮ ਦਾ ਸੇਵਨ ਕਰਦੇ ਨੇ, ਉਹਨਾਂ ਨੇ ਆਪ ਤਾਂ ਤਰਨਾ ਹੀ ਹੈ, ਹੋਰਨਾਂ ਨੂੰ ਲੈ ਕੇ ਵੀ ਤਰ ਜਾਂਦੇ ਨੇ, ਉਹਨਾਂ ਦੀ ਅਵਸਥਾ ਤਾਂ ਇਸ ਪ੍ਰਕਾਰ ਦੀ ਬਣ ਜਾਂਦੀ ਹੈ। ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਉਹ ਆਪ ਤਾਂ ਦੁਨੀਆਂ 'ਤੇ ਮੁਕਤ ਹੁੰਦੇ ਹੀ ਹਨ, ਜਿਹੜਾ ਉਹਨਾਂ ਦੇ ਕਲਾਵੇ ਦੇ ਵਿੱਚ ਆ ਜਾਂਦਾ ਏ ਅਤੇ ਉਹਨਾਂ ਨੂੰ ਵੀ ਮੁਕਤ ਕਰਕੇ ਸੰਸਾਰ ਤੋਂ ਲੈ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਬਚਨ ਦੱਸ ਰਹੇ ਨੇ, ਜਿੰਨੀ ਸਤਿਗੁਰ ਸੇਵਿਆ, ਜਿੰਨਾ ਗੁਰਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਸੇਵਿਆ ਸੇਵਨ ਕੀਤਾ, ਤਿੰਨ ਕੇ ਸਾਥ ਤਰੇ, ਉਹਨਾਂ ਦੇ ਜਿਹੜੇ ਸੰਗੀ ਸਾਥੀ ਸਨ ਉਹ ਵੀ ਦੁਨੀਆਂ ਤੋਂ ਤਰ ਗਏ ਹਨ।
ਇੰਨਾ ਥਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਤਿੰਨਾਂ ਨੂੰ ਥਾਕ ਰੋਕਣਾ, ਉਹਨਾਂ ਨੂੰ ਕੋਈ ਦਰਗਾਹ ਦੇ ਵਿੱਚ ਥਾਕ ਰੋਕਦਾ ਨਹੀਂ। ਰੇ ਰੇ ਦਰਗਹਿ ਕਹੇ ਨਾ ਕਹੁ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਨੂੰ ਰੇ ਰੇ ਕੋਈ ਹਟਾਉਂਦਾ ਨਹੀਂ ਗਾ ਦਰਗਾਹ ਦੇ ਵਿੱਚੋਂ ਵੀ ਤੁਸੀਂ ਕੋਈ ਚਲੇ ਜਾਓ। ਉਹਨਾਂ ਨੂੰ ਅਦਬ ਮਿਲਦਾ ਹੈ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਰੇ ਰੇ ਦਰਗਹਿ ਕਹੇ ਨਾ ਕਹੁ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਕਹਿੰਦੇ ਭਾਈ ਬੈਠੋ ਤੁਸੀਂ, ਉਹਨਾਂ ਨੂੰ ਬੜਾ ਆਦਰ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਤਿੰਨਾ ਠਾਕ ਨਾ ਪਾਈਏ ਪਿਆਰੇ, ਹੇ ਪਿਆਰੇ, ਉਹਨਾਂ ਨੂੰ ਠਾਕ ਕੋਈ ਰੋਕਦਾ ਨਹੀਂ ਗਾ। ਅੰਮ੍ਰਿਤ ਰਸਨ ਹਰੇ, ਉਹਨਾਂ ਦੀ ਰਸਨਾ ਵਿਕਾਰਾਂ ਤੋਂ ਰਹਿਤ, ਉਹਨਾਂ ਦੇ ਜਿਹੜੇ ਅੰਮ੍ਰਿਤ ਸ਼ਬਦ ਨੇ ਉਹ ਹਰੇ ਹੋ ਜਾਂਦੇ ਹਨ।
ਬੂਢੇ ਭਾਰੇ ਭੈ ਬਿਨਾ ਪਿਆਰੇ, ਤਾਰੇ ਨਦਰ ਕਰੇ।
ਹੇ ਪਿਆਰੇ, ਸਤਿਗੁਰੂ ਜੀ ਤੋਂ ਭੈ ਤੋਂ ਬਿਨਾਂ, ਸਤਿਗੁਰੂ ਜੀ ਦਾ ਭੈ ਹੋਣਾ ਲਾਜ਼ਮੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਡਰ ਹੁੰਦਾ ਹੈ ਨਾ, ਭਾਅ ਹੁੰਦਾ ਹੈ, ਉਹ ਕਿਸੇ ਮੁਕਾਮ ਨੂੰ ਹਾਸਲ ਕਰ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਹੇ ਪਿਆਰੇ, ਜਿਨ੍ਹਾਂ ਦੇ ਅੰਦਰ ਸਤਿਗੁਰੂ ਜੀ ਦਾ ਭੈ ਨਹੀਂ ਗਾ, ਭੈ ਤੋਂ ਬਿਨਾਂ ਨੇ, ਉਹਨਾਂ 'ਤੇ ਵਾਧੂ ਵਿਕਾਰਾਂ ਦੇ ਭਾਰ ਚਿੰਬੜੇ ਹੋਏ ਨੇ, ਅਤੇ ਉਹ ਸੰਸਾਰ ਦੇ ਅੰਦਰ ਡੁੱਬੇ ਬੁੱਢ ਗਏ, ਵਾਹਿਗੁਰੂ ਡੁੱਬ ਗਏ ਹਨ, ਅਤੇ ਸੰਸਾਰ ਸਮੁੰਦਰ ਦੇ ਅੰਦਰ ਉਹਨਾਂ ਦਾ ਡੋਬਾ ਹੀ ਹੋਣਾ ਸੀਗਾ। ਤਾਰੇ ਨਦਰ ਕਰੇ, ਅਤੇ ਜਿਸ ਉੱਤੇ ਸਤਿਗੁਰੂ ਜੀ ਆਪਣੀ ਕਿਰਪਾ ਕਟਾਖ ਅਵਲੋਕਨ ਕੀਨੋ, ਜਿਨ੍ਹਾਂ ਉੱਤੇ ਮਿਹਰ ਭਰੀ ਆਪਣੀ ਕਿਰਪਾ ਕਰ ਦੇਵੇ ਸਤਿਗੁਰੂ ਜੀ, ਉਹਨਾਂ ਦੇ ਉੱਪਰ ਨਦਰ ਕਰ ਦੇਵੇ, ਉਹਨਾਂ ਨੂੰ ਇੱਕ ਛਿਣ ਦੇ ਵਿੱਚ ਹੀ ਤਾਰ ਦਿੰਦਾ ਹੈ।
ਪੀ ਤੂੰ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ।
ਹੇ ਪਿਆਰੇ, ਉਸ ਵਾਹਿਗੁਰੂ ਨੂੰ ਸਲਾਹਣਾ ਕਰ, ਤੇ ਉਸ ਨੂੰ ਪਿੱਛੇ ਵੀ ਅਸੀਂ ਸਲਾਹਣਾ ਕੀਤਾ ਸੀ।
ਬਿਨ ਬੋਹਿਤ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ।
ਤੇ ਵਾਹਿਗੁਰੂ ਜੀ ਦੇ ਭੈ ਤੋਂ ਬਿਨਾਂ ਪਿਆਰੇ, ਹੇ ਪਿਆਰੇ, ਵਾਹਿਗੁਰੂ ਜੀ ਤੇ ਭੈ ਤੋਂ ਬਿਨਾਂ, ਨਾਮ ਤੇ ਗਿਆਨ ਦੇ ਜਹਾਜ਼ ਤੋਂ ਬਿਨਾਂ ਇਸ ਸੰਸਾਰ ਦੇ ਅੰਦਰ ਡੁੱਬ ਜਾਈਦਾ ਹੈ। ਤੇ ਕੰਦੀ ਪਾਏ ਕਹਾ, ਕੰਦੀ ਸੰਸਾਰ ਦਾ ਜਿਹੜਾ ਕੰਢਾ ਹੈ, ਕਹਿੰਦੇ ਉੱਥੇ ਤਾਂ ਕਹਾ ਰੌਲਾ ਰੱਪਾ ਹੀ ਪੈ ਰਿਹਾ ਹੈ। ਅਸਥਾਈ ਦੇ ਕੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸਾਨੂੰ ਅੱਗੇ ਉਪਦੇਸ਼ ਦਿੰਦੇ ਹਨ।
ਸਲਾਹੀ ਸਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ।
ਹੇ ਪਿਆਰੇ, ਉਸ ਵਾਹਿਗੁਰੂ ਜਿਹੜਾ ਸਲਾਹਣੇ ਯੋਗ ਹੈ, ਉਸ ਦੀ ਸਲਾਹੀ ਸਿਫਤ ਕਰ, ਦੂਜਾ ਅਵਰ ਨਾ ਕੋਏ। ਤੇ ਚੇਤੇ ਰੱਖੀ ਗੁਰਮੁਖਾ, ਉਸ ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਗਾ। ਅਸੀਂ ਸ਼ੁਰੂ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦੇ ਮੂਲ ਰੂਪ ਦੇ ਵਿੱਚ ਪੜ੍ਹਦੇ ਹਾਂ, ਇੱਕ ਓਅੰਕਾਰ, ਜਿਹਦੇ ਭਾਵ ਅਰਥ ਇਹ ਨੇ ਕਿ ਪਰਮਾਤਮਾ ਇੱਕ ਹੈ, ਉਹ ਸਾਰਿਆਂ ਦੇ ਅੰਦਰ ਵਾਹਿਗੁਰੂ ਨੇ ਆਪਣੀ ਸੱਤਾ ਨੂੰ ਜਮਾ ਕੇ ਬੈਠਾ ਹੋਇਆ ਹੈ। ਉਹ ਪਰਮਾਤਮਾ ਇੱਕ ਹੈ, ਉਹ ਕੋਈ ਦੂਸਰਾ ਨਹੀਂ ਗਾ। ਜੇ ਕੋਈ ਦੂਸਰਾ ਵਾਹਿਗੁਰੂ ਹੋਰ ਥਾਵਾਂ 'ਤੇ ਜਾਂਦਾ ਹੈ, ਹੋਰ ਥਾਵਾਂ 'ਤੇ ਪੂਜਦਾ ਹੈ ਜਾ ਕਰਕੇ, ਅਤੇ ਉਹ ਗੁਰੂ ਦਰਬਾਰ ਦੇ ਵਿੱਚ ਸਫਲਦਾਇਕ ਨਹੀਂ ਹੁੰਦਾ ਪਿਆ। ਚੇਤੇ ਰੱਖੋ ਗੁਰਮੁਖੋ, ਉਹ ਵਾਹਿਗੁਰੂ ਜਿਹੜਾ ਸਲਾਹਣੇ ਯੋਗ ਹੈ, ਉਹਦੀ ਸਿਫਤ ਕਰ, ਉਸ ਦੀ ਆਰਾਧਨਾ ਕਰ। ਅਤੇ ਹੇ ਪਿਆਰੇ, ਦੂਜਾ ਅਵਰ ਨਾ ਕੋਏ, ਦੂਜਾ ਦੁਨੀਆਂ 'ਤੇ ਹੈ ਹੀ ਨਹੀਂ ਗਾ। ਜਦੋਂ ਭਾਵਨਾ ਲੈ ਕੇ ਆਏਗਾ ਨਾ ਪਰਮਾਤਮਾ ਦੀ ਸ਼ਰਨ ਦੇ ਵਿੱਚ, ਫਿਰ ਇਹ ਬਚਨ ਤੁਹਾਡੇ ਮੁੱਖ ਦੇ ਵਿੱਚੋਂ ਨਿਕਲਣਗੇ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੇ ਵਾਹਿਗੁਰੂ, ਦੁਨੀਆਂ ਦੇ ਸਾਰੇ ਦਰ ਛੱਡ ਕੇ ਮੈਂ ਆਪ ਜੀ ਦੇ ਦਰ 'ਤੇ ਆ ਗਿਆ ਹਾਂ, ਕਿਉਂਕਿ ਦੂਜਾ ਦੁਨੀਆਂ 'ਤੇ ਕੋਈ ਹੈ ਹੀ ਨਹੀਂ ਗਾ। ਇਸੇ ਕਰਕੇ ਉਹ ਵਾਹਿਗੁਰੂ ਪਿਆਰਾ ਪਰਮੇਸ਼ਰ ਨੂੰ ਸਲਾਹਣਾ ਕਰ।
ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ, ਸ਼ਬਦ ਰੱਤੇ ਰੰਗ ਹੋਏ।
ਹੇ ਮੇਰੇ ਪਿਆਰੇ, ਜਿਹੜੇ ਮੇਰੇ ਪ੍ਰਭੂ ਦੀ ਸਿਫਤ ਕਰਦੇ ਨੇ, ਸੇ ਭਲੇ, ਉਹ ਚੰਗੇ ਹਨ, ਜਾਂ ਫਿਰ ਉਹ ਭਾਗਾਂ ਵਾਲੇ ਨੇ। ਹੇ ਮੇਰੇ ਪਿਆਰੇ, ਸ਼ਬਦ ਰੱਤੇ ਰੰਗ ਹੋਏ, ਜਿਹੜੇ ਸ਼ਬਦ ਦੇ ਵਿੱਚ ਰੰਗੇ ਗਏ, ਰੱਤੇ ਗਏ, ਭਾਵ ਕਿ ਤਦਾਕਾਰ ਹੋ ਗਏ, ਜਿਨ੍ਹਾਂ ਨੇ ਸ਼ਬਦ ਦੇ ਅੰਦਰ ਹੀ ਆਪਣਾ ਜੀਵਨ ਬਣਾ ਲਿਆ, ਸ਼ਬਦ ਦੇ ਵਿੱਚ ਤਦਾਕਾਰ ਹੋ ਗਏ, ਰੰਗ ਹੋਏ। ਇੱਥੇ ਵਿਦਵਾਨਾਂ ਨੇ ਰੰਗ ਦਾ ਅਰਥ ਆਨੰਦ ਲਿਖਿਆ ਹੈ। ਕਹਿਣ ਲੱਗੇ ਉਹਨਾਂ ਦੇ ਆਤਮਿਕ ਜੀਵਨ ਦੇ ਅੰਦਰ ਹਮੇਸ਼ਾ ਹੀ ਆਨੰਦ ਬਣਿਆ ਰਹਿੰਦਾ ਹੈ।
ਇਸ ਕੀ ਸੰਗਤ ਜੇ ਮਿਲੈ ਪਿਆਰੀ, ਰਸ ਲੈ ਤਤ ਵਿਲੋਏ।
ਤੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ, ਸਤਿਗੁਰੂ ਜੀ ਕਹਿੰਦੇ ਹੇ ਪਿਆਰੇ, ਉਹਨਾਂ ਦੀ ਸੰਗਤ ਮਿਲ ਜਾਏ। ਦੇਖੋ ਗੁਰਮੁਖੋ, ਜਿਨ੍ਹਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਏ, ਮਹਾਰਾਜ ਜੀ ਨੇ ਉਹਨਾਂ ਦੀ ਸੰਗਤ ਕਿਹਾ ਵੀ ਉਹਨਾਂ ਦੀ ਸੰਗਤ ਮਿਲ ਜਾਵੇ। ਅਸੀਂ ਇਸ ਨੂੰ ਇੱਕ ਹੋਰ ਲਫ਼ਜ਼ਾਂ ਦੇ ਨਾਲ ਵੀ ਕਹਿੰਦੇ ਹਾਂ, ਮਹਾਰਾਜ ਕਿਰਪਾ ਕਰੀ ਸਾਨੂੰ ਗੁਰਸਿੱਖਾਂ ਦਾ ਮਿਲਾਪ ਕਰਵਾਵੀਂ। ਗੁਰਸਿੱਖਾਂ ਤੋਂ ਜਿਹੜੇ ਨਾਮ ਜਪਣ ਵਾਲੇ ਨੇ, ਸਹੀ ਪਿਆਰੇ ਮਿਲਾਉਣੇ, ਜਿਨ੍ਹਾਂ ਮਿਲਦਿਆਂ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਅਸੀਂ ਇਹ ਸ਼ਬਦ ਕਿਉਂ ਕਹਿੰਦੇ ਅਰਦਾਸ ਦੇ ਅੰਦਰ? ਮਹਾਰਾਜ ਅੰਮ੍ਰਿਤ ਵੇਲੇ ਗੁਰਸਿੱਖਾਂ ਦਾ ਮਿਲਾਪ ਕਰਵਾਉਣਾ, ਜਿਹੜੇ ਨਾਮ ਜਪਣ ਵਾਲੇ ਨੇ। ਅਤੇ ਦੂਸਰੇ ਪਾਸੇ ਭਗਤ ਕਬੀਰ ਜੀ ਨੇ ਇਹ ਵੀ ਕਿਹਾ, ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਬਾਹੋ। ਹਕਬੀਰ ਜੀ ਕਹਿਣ ਲੱਗੇ, ਹਮੇਸ਼ਾ ਜਿਹੜੀ ਸੰਗਤ ਹੈ ਸਾਧ ਪੁਰਸ਼ਾਂ ਦੀ ਕਰਨੀ ਚਾਹੀਦੀ ਹੈ। ਸਾਧ ਤੋਂ ਭਾਵ ਜਿਹੜੇ ਨਾਮ ਜਪਣ ਵਾਲੇ ਨੇ, ਨਾਮ ਰਸੀਏ ਨੇ। ਅਤੇ ਦੂਸਰੇ ਪਾਸੇ ਕਬੀਰ ਜੀ ਨੇ ਇਹ ਵੀ ਕਿਹਾ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ। ਸਾਕਤ ਬੰਦਿਆਂ ਦੀ ਕਿ ਨਿਸ਼ਟ ਬੰਦਿਆਂ ਦੀ ਕਦੇ ਵੀ ਕਬੀਰ ਭੁੱਲ ਕੇ ਸੰਗਤ ਨਾ ਕਰੀ, ਜਿਨ੍ਹਾਂ ਦੀ ਸੰਗਤ ਮਿਲਣ ਦੇ ਨਾਲ ਤੈਨੂੰ ਵਾਹਿਗੁਰੂ ਦੀ ਯਾਦ ਵਿਸਰ ਜਾਏ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਤਿਸ ਕੀ ਸੰਗਤ ਜੇ ਮਿਲੈ ਪਿਆਰੇ। ਹੇ ਪਿਆਰੇ, ਉਹਨਾਂ ਗੁਰਸਿੱਖਾਂ ਦੀ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਆਨੰਦ ਹੈ, ਉਹਨਾਂ ਦੀ ਸੰਗਤ ਮਿਲ ਜਾਏ। ਕਹਿਣ ਲੱਗੇ, ਫਿਰ ਜਿਹੜਾ ਤੱਤ ਸਿਧਾਂਤ ਹੈ, ਰਸ ਹੈ, ਕਹਿੰਦੇ ਫਿਰ ਉਹ ਬੁਲਾਏ ਰਿੜਕ ਕਰਕੇ ਆਤਮਕ ਰਸ ਪ੍ਰਾਪਤ ਹੋ ਜਾਂਦਾ ਹੈ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨੀਸਾਨ।
ਸਤਿਗੁਰੂ ਜੀ ਕਹਿਣ ਲੱਗੇ, ਹੇ ਪਿਆਰੇ, ਜਿਹੜਾ ਸੱਚ ਦਾ ਪਰਵਾਨਾ ਹੈ, ਆਪਣੀ ਜ਼ਿੰਦਗੀ ਦੇ ਅੰਦਰ ਸੱਚ ਨੂੰ ਕਮਾਉਣਾ, ਜਿਹੜਾ ਸੱਚ ਦਾ ਪਰਵਾਨਾ ਹੈ, ਇਸ ਲੋਕ ਦੇ ਅੰਦਰ ਤੇਰੀ ਜਿਹੜੀ ਪੱਤ ਆਬਰੋ ਹੈ ਉਹ ਪਾਉਂਦਾ ਹੈ। ਅਤੇ ਚੇਤੇ ਰੱਖੀ, ਜਿਹੜਾ ਨਾਮ ਸੱਚਾ ਨਿਸ਼ਾਨ, ਹੇ ਪਿਆਰੇ, ਜਿਹੜਾ ਨਾਮ ਸੱਚਾ ਨਿਸ਼ਾਨ, ਇਹਦਾ ਜਿਹੜਾ ਪਰਵਾਨਾ ਹੈ, ਇਹ ਪਰਲੋਕ ਦੇ ਵਿੱਚ ਜਿਹੜੀ ਪੱਤ ਆਬਰੋ ਜੀਵ ਨੂੰ ਪ੍ਰਾਪਤ ਹੁੰਦੀ ਹੈ।
ਆਇਆ ਲਿਖ ਲੈ ਜਾਵਨਾ ਪਿਆਰੇ, ਹੁਕਮੀ ਹੁਕਮ ਪਛਾਣ।
ਕਹਿਣ ਲੱਗੇ, ਆਇਆ ਲਿਖ ਲੈ ਜਾਵਨਾ ਪਿਆਰੇ, ਹੇ ਪਿਆਰੇ, ਜਿਹੜੇ ਧਰਮ ਰਾਜੇ ਦੇ ਦੂਤ ਹਨ ਚਿੱਤ ਅਤੇ ਗੁਪਤ, ਕਹਿੰਦੇ ਉਹ ਤੇਰੇ ਲੇਖਾਂ ਨੂੰ ਲਿਖ ਕੇ ਲੈ ਕੇ ਚਲੇ ਜਾਣਗੇ। ਤੇ ਚੇਤੇ ਰੱਖੀ, ਹੁਕਮੀ ਹੁਕਮ ਪਛਾਣ, ਉਸ ਵਾਹਿਗੁਰੂ ਦਾ ਜਿਹੜਾ ਹੁਕਮ ਹੈ, ਉਸ ਦੇ ਹੁਕਮ ਦੀ ਪਛਾਣ ਕਰਨਾ ਕਰੀ।
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ।
ਤੇ ਗੁਰੂ ਦੇ ਹੁਕਮ ਤੋਂ ਬਿਨਾਂ ਕੋਈ ਸਮਝ ਨਹੀਂ ਆਉਂਦੀ। ਹੁਣ ਜਦੋਂ ਹੁਕਮ ਦੀ ਗੱਲ ਚੱਲਦੀ ਹੈ ਨਾ, ਅਸੀਂ ਸ੍ਰੀ ਜਪਜੀ ਸਾਹਿਬ ਜੀ ਨੂੰ ਅੰਮ੍ਰਿਤ ਵੇਲੇ ਪੜ੍ਹਦੇ ਹਾਂ। ਅਜਿਹੋ ਜਿਹਾ ਕੋਈ ਵੀ ਗੁਰਸਿੱਖ ਨਹੀਂ ਜਿਹੜਾ ਨਾ ਪੜ੍ਹਦਾ ਹੋਵੇ। ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ, ਹੁਕਮੀ ਹੋਮਣ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਮਣ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੇ ਚੇਤੇ ਰੱਖੀ ਬੰਦਿਆ, ਤੇਰਾ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਸਰੀਰ ਦਾ ਆਕਾਰ ਬਣਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਗੁਰਬਿਨ ਹੁਕਮ ਨਾ ਬੁੱਝੀਐ ਪਿਆਰੇ, ਹੇ ਪਿਆਰੇ, ਗੁਰੂ ਦੇ ਹੁਕਮ ਤੋਂ ਬਿਨਾਂ ਕੋਈ ਸਮਝ ਨਹੀਂ ਆਉਂਦੀ। ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਹੁੰਦਾ ਵਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਾਚੇ ਸਾਚਾ ਤਾਣ, ਉਹ ਵਾਹਿਗੁਰੂ ਸੱਚਾ ਹੈ। ਅਤੇ ਜਿਹੜਾ ਉਹਦਾ ਤਾਣ ਹੈ ਨਾ, ਤਾਣ ਤਾਣ ਕਹਿੰਦੇ ਨੇ ਬਲ ਦੇ ਤਾਈ, ਉਹ ਵਾਹਿਗੁਰੂ ਦਾ ਜਿਹੜਾ ਬਲ ਹੈ, ਕਹਿੰਦੇ ਉਹ ਵੀ ਸੱਚਾ ਹੈ।
ਹੁਕਮੈ ਅੰਦਰ ਨਿਮਿਆ ਪਿਆਰੀ, ਹੁਕਮੈ ਉਧਰ ਮਝਾਰ।
ਤੇ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਤੂੰ ਨਿਮਿਆ ਹੈ, ਮਾਤਾ ਦੇ ਰਕਤ ਤੋਂ ਔਰ ਪਿਤਾ ਦੇ ਬਿੰਦ ਤੋਂ ਤੂੰ ਨਿਮਿਆ ਗੁਰੂ ਦੇ ਹੁਕਮ ਦੇ ਅੰਦਰ। ਤੇ ਫਿਰ ਹੁਕਮੈ ਉਧਰ ਮਝਾਰ, ਜਦੋਂ ਗੁਰੂ ਦਾ ਹੁਕਮ ਹੋਇਆ ਹੈ ਉਦੋਂ ਤੂੰ ਮਾਤਾ ਦੇ ਉਦਰ ਦੇ ਵਿੱਚ ਪ੍ਰਵੇਸ਼ ਕਰ ਗਿਆ। ਗੁਰਮੁਖੋ ਸਾਇੰਟਿਸਟ ਵਿਗਿਆਨੀ ਕਹਿੰਦੇ ਨੇ, ਕਹਿਣ ਲੱਗੇ ਕਿ ਮਨੁੱਖ ਦੇ ਬਿੰਦ ਦੇ ਉੱਪਰੋਂ ਅਨੇਕਾਂ, ਇੱਕ ਛਿਣ ਬਿੰਦ ਹੋਵੇ ਨਾ, ਛਿਣ ਬਿੰਦ ਹੋਵੇ ਅਤੇ ਅਨੇਕਾਂ ਹੀ ਉਹਦੇ ਤੋਂ ਕਹਿੰਦੇ ਪੈਦਾਇਸ਼ ਹੋ ਸਕਦੀ ਹੈ। ਦੇਖੋ, ਜਦੋਂ ਵਾਹਿਗੁਰੂ ਦਾ ਹੁਕਮ ਨਹੀਂ ਹੋਇਆ, ਸਾਡੇ ਮਾਤਾ ਪਿਤਾ ਨੇ ਅਨੇਕਾਂ ਵਾਰੀ ਸੰਬੰਧ ਕੀਤੇ ਅਤੇ ਹੋਇਆ ਕੁਝ ਨਹੀਂ ਗਾ। ਜਦੋਂ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਹੋਇਆ, ਮਾਤਾ ਦੀ ਰਕਤ ਔਰ ਪਿਤਾ ਦੇ ਬਿੰਦ ਦੋਵਾਂ ਧਾਤੂਆਂ ਨੂੰ ਮਿਲਿਆ ਅਤੇ ਉਦੋਂ ਤੂੰ ਮਾਤਾ ਦੇ ਉਦਰ ਦੇ ਵਿੱਚ ਪ੍ਰਵੇਸ਼ ਕਰ ਗਿਆ। 9 ਮਹੀਨੇ ਪ੍ਰਵੇਸ਼ ਕੀਤਾ, ਫਿਰ ਤੂੰ ਮਾਤਾ ਦੇ ਉਦਰ ਤੋਂ ਬਾਹਰ ਆਇਆ, ਜਗਤ ਦੇਖਿਆ ਵਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਇਹ ਸਾਰੀ ਵਾਹਿਗੁਰੂ ਦੇ ਹੁਕਮ ਦੀ ਗੱਲ ਹੈ। ਹੁਕਮ ਹੈ ਉਦਰ ਮਝਾਰ, ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਹੁਕਮ ਦੇ ਵਿੱਚ ਹੀ ਤੂੰ ਮਾਤਾ ਦੇ ਉਦਰ ਦੇ ਵਿੱਚ ਆਇਆ।
ਹੁਕਮੇ ਅੰਦਰ ਜੰਮਿਆ ਪਿਆਰੀ ਉਤੋ ਸਿਰ ਕੈ ਪਾਰ,
ਤੇ ਵਾਹਿਗੁਰੂ ਦੇ ਪਿਆਰੇ ਹੁਕਮ ਦੇ ਅੰਦਰ ਹੀ ਤੂੰ ਜੰਮਿਆ, ਤੇ ਫਿਰ ਤੇਰੀ ਹਾਲਤ ਕਿਹੋ ਜੀ ਸੀ? ਉਦੋ ਸਿਰ ਕੇ ਭਾਰ, ਤੇਰਾ ਸਿਰ ਪੁੱਠਾ ਸੀ, ਲੱਤਾਂ ਉੱਪਰ ਸਨ, ਉੱਥੇ ਦੇਖ ਵਾਹਿਗੁਰੂ ਨੇ ਤੇਰੀ ਪ੍ਰਤਪਾਲਣਾ ਕੀਤੀ ਕਾਲ ਕੋਠੜੀ ਦੇ ਅੰਦਰ। ਕਹਿੰਦੇ ਇਸ ਹੁਕਮ ਦੇ ਅੰਦਰ ਪਿਆਰੇ ਤੂੰ ਜੰਮਿਆ, ਤੂੰ ਪੈਦਾ ਹੋਇਆ, ਤੇਰੀ ਹਾਲਤ ਇਸ ਤਰ੍ਹਾਂ ਦੀ ਸੀ, ਉਦੋਂ ਸਿਰ ਕੇ ਭਾਰ, ਤੇਰਾ ਸਿਰ ਪੁੱਠਾ, ਪੁੱਠਾ ਲਮਕ ਰਿਹਾ ਸੀਗਾ ਜੀ ਸਿਰ ਪਰਨੇ।
ਗੁਰਮੁਖ ਦਰਗਹਿ ਜਾਣੀਐ ਪਿਆਰੀ ਚੱਲੈ ਕਾਰਜ ਸਾਰ,
ਤੇ ਦੂਸਰੇ ਪਾਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ, ਗੁਰਮੁਖ ਕਿਹਨਾਂ ਨੂੰ ਕਿਹਾ? ਜਿਹੜੇ ਗੁਰੂ ਦੇ ਮੁਖ ਦੇ ਵਿੱਚੋਂ ਕਹੇ ਹੋਏ ਸ਼ਬਦਾਂ ਨੂੰ ਜ਼ਿੰਦਗੀ ਦੇ ਵਿੱਚ ਕਮਾਉਂਦੇ ਨੇ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ। ਮਨਮੁਖ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਆਪਣੇ ਮਨ ਦੀ ਗੱਲ ਨੂੰ ਮੁੱਖ ਰੱਖ ਕੇ ਜ਼ਿੰਦਗੀ 'ਚ ਕਮਾਉਂਦੇ ਨੇ, ਉਹਨਾਂ ਨੂੰ ਮਨਮੁੱਖ ਕਿਹਾ ਜਾਂਦਾ ਹੈ। ਹੁਣ ਜਿਹੜੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਜਿਹੜੇ ਗੁਰਮੁਖ ਹੁੰਦੇ ਨੇ ਉਹ ਆਪਣੇ ਜਨਮ ਨੂੰ ਸਵਾਰ ਕੇ ਦਰਗਾਹ ਦੇ ਵਿੱਚ ਚਲੇ ਜਾਂਦੇ ਨੇ, ਵਾਹਿਗੁਰੂ ਦੇ ਅੰਦਰ ਭੇਦ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਦਰਗਾਹ ਦਰਗਹਿ ਜਾਣੀਏ ਪਿਆਰੇ ਚੱਲੈ ਕਾਰਜ ਸਾਰ। ਹੇ ਪਿਆਰੇ, ਜਿਹੜੇ ਗੁਰਮੁਖ ਹੁੰਦੇ ਨੇ ਉਹ ਦਰਗਾਹ ਦੇ ਵਿੱਚ ਜਾਣੀ ਜਾਂਦੇ ਨੇ ਤੇ ਚੱਲੇ ਕਾਰਜ ਸਾਰ। ਕਹਿੰਦੇ ਉਹ ਆਪਣੀ ਪਤ ਨੂੰ ਲੈ ਕੇ ਕਾਰਜਾਂ ਨੂੰ ਸਫਲ ਕਰਕੇ ਚਲੇ ਜਾਂਦੇ ਹਨ।
ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ।
ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਤੂੰ ਆਇਆ ਹੈ, ਚੇਤੇ ਰੱਖੀ, ਵਾਹਿਗੁਰੂ ਦੇ ਹੁਕਮ ਦੇ ਵਿੱਚ ਪਿਆਰੇ ਤੂੰ ਆਇਆ ਹੈ। ਹੁਕਮੇ ਜਾਂਦੋ ਜਾਏ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਹੜੇ ਜਾਮਣੇ ਤੈਨੂੰ ਲੈ ਕੇ ਚਲੇ ਜਾਂਦੇ ਨੇ। ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਸੰਸਾਰ ਦੇ ਉੱਪਰ ਆਇਆ ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਮ ਆਦਿਕ ਲੈ ਕੇ ਤੈਨੂੰ ਚਲੇ ਗਏ।
ਹੁਕਮੇ ਬੰਨ ਚਲਾਈਐ ਪਿਆਰੇ ਮਨਮੁਖ ਲਹਿ ਸਜਾਏ,
ਤੇ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਇਸ ਜੀਵ ਨੂੰ ਪਿਆਰੇ ਬੰਨ ਕੇ ਲੈ ਕੇ ਜਾਂਦੇ ਨੇ। ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਅੰਦਰ ਇਸ ਜੀਵ ਨੂੰ ਬੰਨ ਕੇ ਲੈ ਕੇ ਜਾਂਦੇ ਨੇ ਤੇ ਮਨਮੁੱਖ ਲਏ ਸਜਾਏ। ਜਿਹੜੇ ਮਨਮੁੱਖ ਹੁੰਦੇ ਨੇ ਨਾ, ਉਹਨਾਂ ਨੂੰ ਦਰਗਾਹ ਦੇ ਵਿੱਚ ਸਜਾਵਾਂ ਮਿਲਦੀਆਂ ਨੇ, ਉਹਨਾਂ ਦੀ ਉੱਥੇ ਹਾਏ ਹਾਏ ਹੁੰਦੀ ਹੈ, ਪੁਕਾਰਾਂ ਕਰਦੇ ਨੇ, ਉਹਨਾਂ ਨੂੰ ਕੋਹਲੂ ਦੇ ਤਰ੍ਹਾਂ ਪੀੜਿਆ ਜਾਂਦਾ ਹੈ। ਗੁਰਮੁਖੋ, ਵੱਡੀਆਂ ਸਜਾਵਾਂ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਮਨਮੁੱਖ ਹੁੰਦੇ ਨੇ ਦੋ ਪੱਖ ਚੱਲਦੇ ਨੇ, ਇੱਕ ਗੁਰਮੁਖ ਦੂਸਰਾ ਮਨਮੁੱਖ ਹੈ। ਜਿਹੜੇ ਗੁਰਮੁਖ ਹੁੰਦੇ ਨੇ ਉਹ ਅੰਮ੍ਰਿਤ ਵੇਲੇ ਉੱਠਦੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦੇ, ਨਮਸਤਕ ਹੋ ਕੇ ਅੰਮ੍ਰਿਤ ਵੇਲੇ ਬਾਣੀ ਨੂੰ ਪੜ੍ਹਦੇ ਨੇ। ਜਿਹੜੀ ਸਤਿਗੁਰੂ ਜੀ ਦੀ ਸੱਚੀ ਸਿੱਖਿਆ ਹੈ ਨਾ, ਜਿਹੜਾ ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਹੈ, ਉਸ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਮਾਉਂਦੇ ਨੇ। ਤੇ ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਦੋਖ ਪਾਪ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਗੁਰੂ ਦੇ ਸਿੱਖ ਦਾ ਨਿੱਤ ਦਾ ਕ੍ਰਮ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ ਉਹ ਦਰਗਾਹ ਦੇ ਵਿੱਚ ਪੱਤ ਪਾਉਂਦੇ ਨੇ, ਇੱਜ਼ਤ ਪਾਉਂਦੇ ਨੇ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਇਸ ਜੀਵ ਨੂੰ ਲੈ ਕੇ ਜਾਂਦੇ ਨੇ ਪਿਆਰੇ। ਤੇ ਜਿਹੜੇ ਮਨਮੁੱਖ ਹੁੰਦੇ ਨੇ ਉਹਨਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਂਦੀਆਂ ਹਨ।
ਹੁਕਮੇ ਸ਼ਬਦ ਪਛਾਣੀਐ ਪਿਆਰੀ ਦਰਗਹਿ ਪੈਦਾ ਜਾਏ।
ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਸ਼ਬਦ ਦੀ ਪਛਾਣ ਹੁੰਦੀ ਹੈ ਪਿਆਰੇ, ਉਹਨਾਂ ਨੂੰ ਦਰਗਾਹ ਦੇ ਵਿੱਚ ਵਾਹਿਗੁਰੂ ਪਤ ਤੇ ਇੱਜ਼ਤ ਦੇ ਦੁਆਰਾ ਲੈ ਕੇ ਜਾਂਦੇ ਹਨ।
ਹੁਕਮੇ ਗਣਿਤ ਗਣਾਈਐ ਪਿਆਰੇ ਹੁਕਮੇ ਹੋਮੈ ਦੋਏ।
ਵਾਹਿਗੁਰੂ ਦੇ ਹੁਕਮ ਦੇ ਨਾਲ ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਦੇ ਦੁਆਰਾ ਇਸ ਜੀਵ ਦੀ ਜਿਹੜੀ ਗਣਾਈਆਂ ਗਿਣਤੀ ਹੈ ਉਹ ਸ਼ੁਰੂ ਹੁੰਦੀ ਹੈ ਵੀ ਇਸਨੇ ਕਿਹੜੇ ਕਰਮ ਕੀਤੇ ਨੇ, ਚੰਗੇ ਕਰਮ ਕੀਤੇ ਨੇ ਜਾਂ ਆ ਕੇ ਜ਼ਿੰਦਗੀ ਦੇ ਅੰਦਰ ਮੰਦੇ ਕਰਮ ਕੀਤੇ ਨੇ। ਹੇ ਪਿਆਰੇ, ਉਹਨਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ ਅਤੇ ਹੁਕਮ ਵਾਹਿਗੁਰੂ ਦੇ ਅੰਦਰ ਹੀ ਇਹ ਜੀਵ ਹਉਮੈ ਅਤੇ ਹੰਗਤਾ ਅਤੇ ਮਮਤਾ ਦੇ ਵਿੱਚ ਦੋਵਾਂ ਦੇ ਵਿੱਚ ਰੋਂਦਾ ਹੈ।
ਹੁਕਮੇ ਭਵੈ ਭਵਾਈਐ ਪਿਆਰੀ ਅਵਗਣ ਮੁੱਠੀ ਰੋਏ।
ਵਾਹਿਗੁਰੂ ਦੇ ਹੁਕਮ ਦੇ ਅੰਦਰ ਹੇ ਪਿਆਰੇ ਵਾਹਿਗੁਰੂ ਦੇ ਹੁਕਮ ਦੇ ਅੰਦਰ ਭਵਾਈਏ ਭੌਂਦਾ ਫਿਰਦਾ ਹੈ ਇਹ ਜੀਵ ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਅਵਗਣ ਮੁੱਠੀ ਰੋਏ, ਔਗਣਾਂ ਦੀ ਮੁੱਠੀ, ਮੁੱਠੀ ਤੋਂ ਭਾਵ ਹੁੰਦਾ ਠੱਗੀ ਹੋਈ, ਔਗਣਾਂ ਦੀ ਠੱਗੀ ਹੋਈ ਜਿਹੜੀ ਲੁਕਾਈ ਹੈ, ਔਗਣਾਂ ਦੀ ਠੱਗੀ ਹੋਈ ਸ੍ਰਿਸ਼ਟੀ ਹੈ, ਇਹ ਰੋਏ ਰੋਂਦੀ ਹੈ।
ਹੁਕਮ ਸਿਆ ਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ।
ਤੇ ਵਾਹਿਗੁਰੂ ਦਾ ਹੇ ਪਿਆਰੇ, ਵਾਹਿਗੁਰੂ ਸ਼ਾਹ ਪਰਮਾਤਮਾ ਦਾ ਜਿਹੜਾ ਹੁਕਮ ਹੈ, ਜਿਹੜਾ ਸੰਜਾਪੇ ਉਸ ਨੂੰ ਸਮਝਦਾ ਹੈ, ਸੰਜਾਪੇ ਉਸ ਨੂੰ ਜਾਣਦਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਦੇ ਦਰਬਾਰ ਦੇ ਅੰਦਰ ਵਡਿਆਈ ਪ੍ਰਾਪਤ ਹੁੰਦੀ ਹੈ।
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਮ।
ਤੇ ਹੇ ਪਿਆਰੇ, ਉਹ ਪਰਮਾਤਮਾ ਦਾ ਜਿਹੜਾ ਨਾਮ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਆਖਣਾ ਔਖਾ ਹੈ। ਉਹ ਪਰਮਾਤਮਾ ਦਾ ਨਾਮ ਇੰਨਾ ਸੁਖਾਲਾ ਨਹੀਂ ਗਾ। ਜੇ ਕਹਿ ਦਈਏ ਵੀ ਰੱਬ ਪਰਮਾਤਮਾ ਦਾ ਨਾਮ ਜਪਣਾ ਸੌਖਾ ਹੈ, ਆਖਣਾ ਸੌਖਾ ਹੈ। ਇੱਕ ਦਿਨ ਪੰਡਿਤ ਲੋਕ, ਬ੍ਰਾਹਮਣ ਲੋਕ ਇਕੱਠੇ ਹੋ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ, ਆ ਕੇ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ, ਅਸੀਂ ਪਹਿਲਾਂ ਪੱਤਰੀਆਂ ਵੇਖ ਕੇ ਗੁਜ਼ਾਰਾ ਕਰਦੇ ਸਨ, ਹੁਣ ਤੁਸੀਂ ਸਾਰੀ ਲਕਾਈ ਨੂੰ ਅੰਮ੍ਰਿਤ ਛਕਾ ਦਿੱਤਾ, ਹੁਣ ਤੁਹਾਡੇ ਸਿੰਘ ਸਾਡੇ ਪਾਸੋਂ ਪੱਤਰੀਆਂ ਨਹੀਂ ਖਲਵਾਉਂਦੇ। ਅੱਗੇ ਪੱਤਰੀਆਂ ਖਲਵਾ ਕੇ ਸਾਨੂੰ ਕੁਝ ਨਾ ਕੁਝ ਦੇ ਦਿੰਦੇ ਸਨ ਅਤੇ ਸਾਡਾ ਗੁਜ਼ਾਰਾ ਹੋ ਜਾਂਦਾ ਸੀਗਾ। ਮਹਾਰਾਜ, ਸਾਡਾ ਗੁਜ਼ਾਰਾ ਕਿਵੇਂ ਹੋਵੇ? ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਬ੍ਰਾਹਮਣੋ, ਤੁਸੀਂ ਇੱਥੇ ਬੈਠ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰੋ ਅਤੇ ਕਹਿਆ ਕਰੋ ਆਪਣੀ ਰਸਨਾ ਤੋਂ। ਕਹਿੰਦੇ ਜੀ, ਸੱਤ ਬਚਨ। ਉਹਦੇ ਬਦਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ, ਅਸੀਂ ਤੁਹਾਨੂੰ ਮਾਇਆ ਦਿਆ ਕਰਾਂਗੇ। ਮਹਾਰਾਜ ਪਾਤਸ਼ਾਹ ਜੀ ਨੇ ਸਮਾਂ ਬੰਨ ਲਿਆ, 8 ਘੰਟੇ ਆ ਕੇ ਤੁਸੀਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ। ਅੱਜ ਪਹਿਲਾ ਦਿਨ ਹੋਇਆ, ਪਹਿਲੇ ਦਿਨ ਦੇ ਵਿੱਚ ਬ੍ਰਾਹਮਣ ਲੋਕ ਆਏ ਇਕੱਠੇ ਹੋ ਕੇ ਆਨੰਦਪੁਰ ਸਾਹਿਬ, ਆ ਕੇ ਉਹਨਾਂ ਨੇ ਨਾਮ ਜਪਣਾ ਸ਼ੁਰੂ ਕੀਤਾ। ਅੱਜ ਔਖੇ ਸੌਖੇ 8 ਘੰਟੇ ਤਾਂ ਕੱਢ ਲਏ, ਜਾਣ ਲੱਗਿਆ ਮਹਾਰਾਜ ਜੀ ਤੋਂ ਕੁਝ ਭੇਟਾ ਲੈ ਕੇ ਚਲੇ ਗਏ, ਬੜੇ ਖੁਸ਼ ਹੋਏ। ਅਗਲਾ ਦਿਨ ਹੋਇਆ, ਉਹਨਾਂ ਵਿੱਚੋਂ ਕੁਝ ਹਟ ਗਏ, ਕੁਝ ਆ ਗਏ। ਜਦੋਂ ਆ ਕੇ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਦੇ ਅੰਦਰ ਬੈਠੇ ਤੇ ਹੌਲੀ ਹੌਲੀ 2 ਘੰਟਿਆਂ ਬਾਅਦ ਇੱਕ ਦੂਸਰੇ ਨਾਲ ਗੱਲਾਂ ਕਰਨ ਲੱਗ ਪਏ। ਮਹਾਰਾਜ ਪਾਤਸ਼ਾਹ ਜੀ ਨੇ ਭਾਈ ਆਲਮ ਸਿੰਘ ਨੂੰ ਕਿਹਾ। ਮਹਾਰਾਜ ਜੀ ਕਹਿੰਦੇ, ਭਾਈ ਆਲਮ ਸਿੰਘਾ, ਇਹਨਾਂ ਉੱਤੇ ਸਖਤ ਪੈਰਾ ਰੱਖ, ਇਹਨਾਂ ਨੂੰ ਮਾਇਆ ਦੇਣੀ ਹੈ ਤੇ ਨਾਮ ਜਪਾਉਣਾ ਹੈ। ਜੇ ਕੋਈ ਗੱਲਾਂ ਕਰਦਾ ਤੇ ਗੱਲਾਂ ਕਰਨ ਦੇ ਤੋਂ ਰੋਕੋ। ਭਾਈ ਆਲਮ ਸਿੰਘ ਨੇ ਬਰਛਾ ਪਕੜ ਲਿਆ, ਕਹਿਣ ਲੱਗਾ, ਬ੍ਰਾਹਮਣੋ, ਜਿਹੜਾ ਨਾਮ ਜਪਦੇ ਕੋਈ ਗੱਲਾਂ ਕਰੇਗਾ ਨਾ, ਉਹਨਾਂ ਨੂੰ ਸਖਤ ਸਜ਼ਾ ਮਿਲੇਗੀ। ਮਹਾਰਾਜ ਜੀ ਪ੍ਰੀਖਿਆ ਦੇ ਰਹੇ ਸਨ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਜਦੋਂ ਇਹ ਬਚਨ 3 ਘੰਟੇ ਉਹਨਾਂ ਨੇ ਹੋਰ ਨਿਭਾਏ, 4 ਘੰਟੇ ਉੱਠ ਕੇ ਸਾਰੇ ਖੜ੍ਹੇ ਹੋ ਗਏ। ਕਹਿਣ ਲੱਗੇ, ਮਹਾਰਾਜ, ਸਾਡੇ ਕੋਲੋਂ ਇਹ ਨਾਮ ਆਖਿਆ ਜਪਿਆ ਨਹੀਂ ਜਾਂਦਾ, ਇਹ ਬੜਾ ਔਖਾ ਹੈ। ਅਸੀਂ ਤਾਂ ਕਿਵੇਂ ਨਾ ਕਿਵੇਂ ਜਾ ਕਰਕੇ ਆਪਣੇ ਰਾਹੂ ਕੇਤੂਆਂ ਨੂੰ ਸੰਭਾਲ ਕਰਕੇ ਉਹਨਾਂ ਦੇ ਪਾਸੋਂ ਹੀ ਅਸੀਂ ਕਮਾਈ ਕਰ ਲਵਾਂਗੇ, ਪਰ ਸਾਡੇ ਪਾਸੋਂ ਇਹ ਨਾਮ ਨਹੀਂ ਜਪਿਆ ਜਾਂਦਾ, ਅਸੀਂ ਇਹੋ ਜਿਹੀ ਮਾਇਆ ਨਹੀਂ ਲੈਣੀ, ਇਹ ਵਾਹਿਗੁਰੂ ਦਾ ਨਾਮ ਜਪਣਾ ਬੜਾ ਔਖਾ ਹੈ। ਸਤਿਗੁਰੂ ਜੀ ਹੱਸ ਪਏ। ਸਤਿਗੁਰੂ ਜੀ ਕਹਿਣ ਲੱਗੇ, ਬ੍ਰਾਹਮਣ ਜੀ, ਇਸੇ ਕਰਕੇ ਕਹੀਦਾ ਹੈ ਕਿ ਕਹਿਣਾ ਸੁਖਾਲਾ ਹੈ, ਪਰ ਜਦੋਂ ਅੰਮ੍ਰਿਤ ਵੇਲੇ ਵਾਹਿਗੁਰੂ ਦੀ ਖੁਦਾ ਦੀ ਕੋਈ ਇਬਾਦਤ ਦੇ ਅੰਦਰ ਬੈਠਦਾ ਹੈ ਬੜਾ ਕਠਿਨ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਅਸੀਂ ਬਚਨ ਪੜ੍ਹ ਰਹੇ ਹਾਂ। ਆਖਣ ਔਖਾ ਆਖੀਏ ਪਿਆਰੇ, ਹੇ ਪਿਆਰੇ, ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਆਖਣ ਔਖਾ ਆਖੀਦਾ ਹੈ, ਕਿਉਂਕਿ ਕਿਉਂ ਸੁਣੀਏ ਸੱਚ ਨਾਉ। ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਸਨੂੰ ਕਿਵੇਂ ਸੁਣੀਦਾ ਹੈ?
ਜਿੰਨੀ ਸੋ ਸਾ ਲਾਹਿਆ ਪਿਆਰੀ ਹਉ ਤਿੰਨ ਬਲਿਹਾਰ ਜਾਓ।
ਜਿੰਨਾ ਜੀਵਾਂ, ਹੇ ਪਿਆਰੇ, ਜਿੰਨਾ ਜੀਵਾਂ ਨੇ ਉਸ ਵਾਹਿਗੁਰੂ ਦੀ ਸਿਫਤ ਕੀਤੀ ਹੈ, ਉਸ ਵਾਹਿਗੁਰੂ ਨੂੰ ਸਲਾਹੁਣਾ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਤਿੰਨਾਂ ਤੋਂ ਅਸੀਂ ਬਲਹਾਰ ਤੇ ਕੁਰਬਾਨ ਜਾਂਦੇ ਹਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।
ਜਿੰਨਾ ਸੰਤੋਖੀਆਂ ਨੂੰ ਪਿਆਰੇ ਪਰਮਾਤਮਾ ਦਾ ਨਾਮ ਮਿਲ ਗਿਆ, ਉਹਨਾਂ ਨੂੰ ਵਾਹਿਗੁਰੂ ਨੇ ਆਪਣੀ ਨਦਰ ਦੇ ਨਾਲ ਮੇਲ ਲੈਣਾ ਕੀਤਾ ਹੈ।
ਕਾਇਆ ਕਾਗਦ ਜੇਥੀ ਹੈ ਪਿਆਰੇ ਮਨ ਮਸਵਾਣੀ ਤਾਰ।
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਸਾਨੂੰ ਆਖਰਲੇ ਪਦੇ ਦੇ ਅੰਦਰ ਉਪਦੇਸ਼ ਦਿੰਦੇ ਨੇ। ਕਹਿਣ ਲੱਗੇ ਕਾਇਆ, ਕਾਇਆ ਕਹਿੰਦੇ ਨੇ ਸਰੀਰ ਦੇ ਤਾਈਂ, ਕਹਿੰਦੇ ਕਾਇਆ ਜਿਹੜੀ, ਕਾਇਆ ਨੂੰ ਇੱਕ ਕਾਗਜ਼ ਬਣਾ ਲੈਣਾ ਕਰ ਪਿਆਰੇ। ਕਾਇਆ ਸਰੀਰ ਇੱਕ ਕਾਗਜ਼ ਦੇ ਸਦਰਸ਼ ਹੈ, ਜਾਂ ਜਿਹੜੀ ਕਾਇਆ ਹੈ ਇਸ ਨੂੰ ਆਪਣੇ ਕਾਗਜ਼ ਦੇ ਤਰ੍ਹਾਂ ਬਣਾ ਲੈਣਾ ਕਰ।
ਮਨ ਮਸਵਾਣੀ ਤਾਰ,
ਤੇ ਮਨ ਰੂਪੀ ਜਿਹੜੀ ਮਸਵਾਣੀ ਹੈ, ਕਹਿਣ ਲੱਗੇ ਇਸ ਨੂੰ ਧਾਰ ਲੈਣਾ ਕਰ, ਭਾਵ ਕਿ ਜਿਹੜੀ ਬੁੱਧੀ ਮਨ ਬੁੱਧੀ ਰੂਪ ਹੈ, ਸ਼ਾਹੀ ਹੈ, ਕਹਿਣ ਲੱਗੇ ਇਸ ਨੂੰ ਮਨ ਮਸਵਾਣੀ ਬਣਾ ਲੈਣਾ ਕਰ।
ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਹੇ ਪਿਆਰੇ, ਜਿਹੜੀ ਲਲਤਾ ਹੈ, ਜੇਬਾ ਹੈ, ਇਹਨੂੰ ਇੱਕ ਕਲਮ ਬਣਾ ਲੈਣਾ ਕਰ, ਲੇਖਣ ਬਣਾ ਲੈਣਾ ਕਰ, ਤੇ ਫਿਰ ਉੱਥੇ ਲਿਖ ਕੀ? ਕਹਿਣ ਲੱਗੇ ਸੱਚ। ਕਹਿੰਦੇ ਸੱਚ ਦੇ ਜਿਹੜੇ ਗੁਣ ਹੈ, ਸ਼ਬਦ ਹੈ, ਉਹਨੂੰ ਵਿਚਾਰ ਵਿਚਾਰ ਕੇ ਲਿਖਣਾ ਕਰ।
ਧੰਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਔਰ ਤਾਰ।
ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਹੇ ਪਿਆਰੇ, ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਸੱਚ ਨੂੰ ਲਿਖਣਾ ਕੀਤਾ ਹੈ, ਉਹ ਦੁਨੀਆਂ ਦੇ ਉੱਪਰ ਜਿਹੜੇ ਲਿਖਾਰੀ ਨੇ ਉਹ ਧਨਤਾ ਦੇ ਯੋਗ ਹੋ ਗਏ। ਜਿਨ੍ਹਾਂ ਨੇ ਸੱਚ ਨੂੰ ਲਿਖਣਾ ਕੀਤਾ ਆਪਣੀ ਜ਼ਿੰਦਗੀ ਦੇ ਅੰਦਰ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅਸੀਂ ਵੀ ਆਪਣੇ ਜੀਵਨ ਦੇ ਅੰਦਰ ਸੱਚ ਨੂੰ ਕਮਾਈਏ। ਜਿਸ ਦੀ ਜ਼ਿੰਦਗੀ ਦੇ ਅੰਦਰ ਸੱਚ ਆ ਜਾਂਦਾ ਹੈ ਉਹ ਗੁਰੂ ਨਾਨਕ ਦੇ ਸਹੀ ਮੁਕਾਮ ਨੂੰ ਹਾਸਲ ਕਰ ਲੈਂਦਾ ਹੈ। ਗੁਰੂ ਕਿਰਪਾ ਕਰਨ, ਗੁਰੂ ਬਖਸ਼ਿਸ਼ ਕਰਨ। ਇਹ ਪਾਵਨ ਮੁੱਖ ਵਾਕ ਦੀ ਵਿਚਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਆਇਆ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਬੋਲਾ ਹੁਕਮ, ਉਸ ਦੀ ਵਿਚਾਰ ਕੀਤੀ ਹੈ ਸੰਗਤ ਜੀ। ਜਿੰਨੀਆਂ ਵੀ ਸੰਗਤਾਂ ਨੇ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ, ਆਈਆਂ ਹਾਜ਼ਰੀਆਂ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਦਰ ਤੇ ਪ੍ਰਵਾਨ ਕਰਨ, ਆਪ ਜੀ ਦਾ ਕਦਮ ਕਦਮ ਲੇਖੇ ਵਿੱਚ ਲਾਉਣ। ਸਤਿਗੁਰੂ ਜੀ ਦੇ ਪਿਆਰੇ ਸੇਵਕ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ, ਉਹਨਾਂ ਦੇ ਨਾਲ ਸਮੂਹ ਸਿੰਘ ਸਾਹਿਬ ਜੀ ਦਾ ਧੰਨਵਾਦ, ਸਮੁੱਚੀ ਜਿਤਨੇ ਵੀ ਐਗਜੈਕਟਿਵ ਹੈ, ਪ੍ਰਧਾਨ ਸਾਹਿਬ ਹੈ ਅਤੇ ਸਕੱਤਰ ਸਾਹਿਬ, ਮੁੱਖ ਸਕੱਤਰ ਸਾਹਿਬ, ਸਾਰਿਆਂ ਦਾ ਧੰਨਵਾਦ। ਸੰਗਤ ਜੀ, ਹੋਈਆਂ ਸੁੱਖੋਂ ਭੁੱਲਾਂ ਦੀ ਖਿਮਾ ਕਰ ਦੇਣੀ, ਅਸੀਂ ਭੁੱਲਣਹਾਰ ਹਾਂ, ਸਤਿਗੁਰੂ ਜੀ ਦੇ ਬੱਚੇ ਹਾਂ, ਅਣਜਾਣ ਬੱਚੇ ਸਮਝ ਕਰਕੇ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ। ਜੇ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਪਿੰਗਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ, ਅੰਦਲੇ ਤਰੈ ਭਾਵਨ ਸੂਝਿਆ, ਗੁਰ ਭੇਟ ਪਨੀਤਾ, ਇਹ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ। ਆਓ ਆਖਰਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਾਇਆ ਕਾਗਦ ਜੇ ਥੀਐ ਪਿਆਰੇ ਮਨ ਮਸਵਾਣੀ ਧਾਰ, ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਧੰਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਔਰ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।